دنیا میں کتنا کتنا دیکھتا ہے, کوئی اتحاد نہیں ہے. ایک نظر کر دے سبل پر کوئی نظر تو اچھی محنت نہیں کرنی ہے. وہ ہے ابھی تو کہا بھاؤ کرے کہا پھل پائے. ایک نقطے والی گل ہے کہ بھاونا بھی فیلنگ بھی نقطے والی گل کہ بھاؤ کرے کہا پھل پائے. ماں بھی تین بچے ہوتے ہیں, کوئی بچہ ماں کا بہت فیوریٹ ہو جاتا ہے کہ ہو جاتا ہے وہ ماں کا پیار کرتا ہے. جب ماں کا پیار پیار کے کر وہ نیچرل ہے, قدرتی ہے کہ ماں ہوتا پیارا پر وہ زیادہ باقی لوگ بھی جہاں پاؤ کرے جہاں پھل پائے. کوئی ایک دکھ سے وچار کرے شروع کا سارا انت سنگے ہے. ابھی روز گرو مار کے درشن کرنے ستگرو ہے, پانی ستگرو ہے, پر ساری عمر پاس کر کے ہر جیون فرق نہیں آؤں گا کہ وہ بھی پاس کر کے کیوں گرو جن بانی روپ بن جاتے ہیں. پانی سارے پھل پراپت ہو جائے. یہ ڈفرنس کیوں؟ یہ ستگر کا بھی ضرور ہے کیونکہ جس بھاونا نال اپروچ گربانی کو کرتے ہیں وہ ہے کہ سن پھل ملتا ہے. یہ پھل بے انت ہے. یہ پانی جو جیو جانے انتر آتما دوارا شردا بھاونی نال اپروچ کرے, اے بانی جو جیو جانے اندروں انتر دوارا اپروچ کرے. ابھی اپروچ نا ساری گل اپروچ کی ہے, بھاونا کی ہے. کیا پھل پائے کوئی جو جیو جانے جیو اندر آپ میں دوارا ان جانے ان کو اپروچ کرے بانی سنگت کرے چھتا بانی نال تب پھر ہر ہی ملتا ہے. اس کے اندر روے ہر نامہ دیکھو کتنی وٹی آئی ہے کتا وٹا پھل ملتا ہے. اج سارے نام 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 کہہ سکتے ہیں پر سارے نام کا پتا ہی نہیں ہے. کہنے تک کتھا تو بدھیری کر دے سکتے ہیں پر پتا نہیں ہے نام کی چیز ہے. تو اس سے کبھی سن کو کوئی نہیں لگتی. وہ جن کی اپروچ ہے جن سن کو ہے جن پیار ہے ان سن پھل ملتا ہے. گوڈی کے گھر آ رہی ہے کچھ کدے تیرے پانی نہیں آ گیا. ایک سکھایا کی ہے بچے ایک ہی ہے ڈر سیم سارا گان لوگ ہنکار یہ ساری بھاونا جتنے الٹ ہے بھاونا من یہ دکی ہے یہ روڑے ہے فلو کا کچھ چل رہا ہے پانی کا گوجی اگلے پاس پانی مل رہے ہیں اس بالٹی بھری جاتی ہے ساری نہیں ہوگی کیوں پیپر آئے ہوئے ہیں اصل آپ سامنے ہیں ایسا ہے. سارا سارا دن سڑ دے بل دے دشمنیاں کرتے نہیں کرتے اندر سوچتے رہنے ہیں ਤੇ ਉਹਦਾ ਉਹ ਫਲੋ ਤਾਂ ਇੱਕੋ ਹੈ, ਜਿਵੇਂ ਫਲੋ ਚੱਲ ਰਹੀ ਹੈ, ਇਸੇ ਤਾਰ ਇੱਕ ਤਾਰ ਹੈਗੀ ਨਾ, ਉਹ ਤਾਰ ਨਹੀਂ ਦਿਸਦੀ, ਫਲੋ ਚੱਲ ਰਹੀ ਹੈ, ਮਗਰ ਸਾਨੂੰ ਉਸ ਫਲੋ ਦਾ ਦਿਨ ਰਾਤ ਫਲੋ ਚੱਲ ਰਹੀ ਹੈ, ਕਾਹਦੀ ਜਿਵੇਂ ਲੱਭਦੀ ਆਪਕ ਪਿਆਰ ਦੀ ਨਾਮ ਦੀ ਸ਼ਬਦ ਦੀ ਫਲੋ ਚੱਲ ਰਹੀ ਹੈ, ਉਹ ਆਤਮਾ ਦੇ ਵਿੱਚ ਉਤਾਰ ਫੁੱਟ ਪਿਆ ਨਿਕਲਦੀ ਹੈ, ਜਿਸ ਤਰ੍ਹਾਂ ਸੂਰਜ ਦੇ ਵਿੱਚੋਂ ਰੋਸ਼ਨੀ ਫੁੱਟ ਫੁੱਟ ਕੇ ਆਪੋ ਨਿਕਲਦੀਆਂ, ਤਾਂ ਉਹਨੂੰ ਕੋਈ ਹੁਕਮ ਨਹੀਂ ਦਿੰਦਾ, ਔਰ ਉਹ ਬਿਲਕੁਲ ਰੈਗੂਲਰ ਹੈ, ਤੇ ਉਹ ਸੂਰਜ ਇਹ ਨਹੀਂ ਦੇਖਦਾ ਵੀ ਪਾਪੀ ਹੈ ਪੁੰਨੀ ਹੈ, ਇੱਥੇ ਚੱਟੀ ਕੀਤੀ ਹੈ, ਇੱਥੇ ਫੁੱਲਾਂ ਦਾ ਬਗੀਚਾ ਹੈ, ਹਾਂ ਮੇਰੇ ਬਖਸ਼ਿਸ਼ ਹੋ ਰਹੀ ਹੈ, ਸੂਰਜ ਮਿਹਨਤ ਕਰ ਰਹੇ, ਕਿਉਂ ਬਈ ਸਾਡੇ ਨਾਮ ਦਾ ਤਾਂ ਨਾਮ ਦੇ ਦਾ ਬਾਣੀ ਨੂੰ ਇਸ ਤਰ੍ਹਾਂ ਅਪਰੋਚ ਕੀਤਾ ਕਿ ਉਹਦਾ ਬਣ ਦੇ ਰੂਪ ਬਣ ਗਿਆ, ਤੇ ਸਾਡੇ ਤੇ ਇੰਨੇ ਸੁਖਮੀ ਦਾ ਪਾਠ ਕਰਕੇ, ਇੰਨੇ ਨਿਤਨੇਮ ਕਰਕੇ, ਇੰਨੇ ਕੀਰਤਨ ਅਖਾੜੇ ਕਰਕੇ, ਬੇਬੇ ਉਹਜੇ ਉਹਜੇ ਉਹ ਇਨਸਾਨਾਂ ਨੂੰ ਵੀ ਗਿਰੇ, ਕੋਈ ਸਾਡੀ ਆਨੰਦ ਹੈ, ਇਹ ਕਿਉਂ ਹੈ? ਸਿਰਫ ਅਪਰੋਚ ਦੀ ਗੱਲ ਹੈ, ਅਪਰੋਚ ਨਿੱਕੀ ਜੀ ਗੱਲ ਦੱਸਦਾ, ਇਸ ਲਈ ਚੀਜ਼ ਹੈ ਸਹੀ ਹੈ, ਸਾਡੇ ਮਨ ਦੀ ਅਪਰੋਚ ਧਿਆਨ ਕਰੋ, ਮਾਂ ਬਾਪ ਜਦੋਂ ਇਸ ਚੀਜ਼ ਨੂੰ ਦੇਖਦਾ ਹੈ ਉਹ ਧੀ ਦੇ ਭਾਵਨਾ ਨਾਲ ਦੇਖਦਾ ਹੈ, ਭਰਾ ਨੂੰ ਭੈਣ ਦੀ ਭਾਵਨਾ ਨਾਲ ਦੇਖਦਾ, ਅਪਰੋਚ ਹੈ ਨਾ, ਬੱਚੇ ਉਹਨੂੰ ਮਾਂ ਦੀ ਭਾਵਨਾ ਨਾਲ ਦੇਖਦੇ ਹੈ, ਅਪਰੋਚ ਹੈ ਨਾ, ਤੋ ਇਸ ਤਰ੍ਹਾਂ ਸਾਰੀ ਗੱਲ ਨੁਕਤੇ ਵਾਲੀ ਗੱਲ ਹੈ ਭਾਵਨਾ ਦੀ, ਅਪਰੋਚ ਦੀ, ਹਾਂ ਜੀ ਉਹੀ ਬਾਣੀ ਕਈਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ, ਕਈ ਮੈਨੂੰ ਆ ਕੇ ਦੱਸਦੇ ਹੈ, ਕਹਿੰਦੇ ਜੀ ਸਾਡੇ ਘਰ ਵਾਲਾ ਜਾਂ ਸਾਡੇ ਘਰ ਵਾਲੀ ਕਹਿੰਦੀ ਸੰਗਤ ਨਹੀਂ ਜਾਣਾ, ਵੀ ਗਈ ਤਾਂ ਮੇਰੇ ਮੁੜਕੇ ਨਾ ਆਈ ਸਾਡੇ ਘਰ, ਕਿਉਂਕਿ ਕਿੱਥੇ ਘੁੰਮੀ, ਉੱਥੇ ਜਾ ਕੇ ਦੇਖੀ ਲੈਣਾ ਬਾਣੀ ਹੈਗੀ, ਇੱਥੇ ਮਹਾਰਾਜ ਦਾ ਘਰ ਪ੍ਰਕਾਸ਼ ਹੈ, ਇਹ ਬਾਣੀ ਪੜ੍ਹੋ, ਕਹਿੰਦੇ ਕੀ ਲੈਣ ਜਾਣਾ, ਨਾ ਇੱਕ ਰਾਹ ਸਤ ਕਰਨਾ ਨਾ ਇਹ ਘਰ ਗੈਰ ਹਾਜ਼ਰੀ ਹੋਣਾ, ਕੀ ਲੈਣ ਜਾਣਾ ਉੱਥੇ ਇੱਡੀ ਦੂਰ, ਹਾਂ ਭਾਈ ਅਪਰੋਚ ਹੈ ਨਾ, ਤੂੰ ਮਹਾਰਾਜ ਦਾ ਘਰ ਪ੍ਰਕਾਸ਼ ਕੀਤਾ ਹੈ, ਬਾਣੀ ਨਾਲ ਅਪਰੋਚ ਕਿਵੇਂ ਕਰਦਾ ਹੈ, ਉਹੀ ਕਰਦੇ ਪੰਜ ਸੱਤ ਬੱਚੇ ਹੁੰਦੇ ਹੈ, ਤੇ ਜਿਹੜੇ ਮਾਂ ਨਾਲ ਬਹੁਤਾ ਪਿਆਰ ਕਰਦਾ ਹੈ, ਅਪਰੋਚ ਉਹਦੀ ਸਹੀ ਹੈ, ਤੇ ਮਾਂ ਤਾਂ ਉਹਨੂੰ ਲੁਕੋ ਲੁਕੋ ਕੇ ਵੀ ਹੋਰਨਾਂ ਨੂੰ ਵਾਧੂ ਵਰਤੀ ਦਿੰਦੀ ਹੈ, ਭਾਵਨਾ ਹੈ ਨਾ ਅਪਰੋਚ, ਤੇ ਫਿਰ ਅਸੀਂ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ, ਬਾਣੀ ਪੜ੍ਹਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਸਾਡੇ ਜੀਵਨ ਕੋਈ ਫਰਕ ਨਾ ਆਇਆ, ਇਹਦਾ ਮਤਲਬ ਕਿ ਸਾਡੀ ਅਪਰੋਚ ਗਲਤ ਹੈ, ਇਸ ਕਰਕੇ ਅਸੀਂ ਅਪਰੋਚ ਸਹੀ ਕਰਨੀ ਹੈ, ਕਿੱਥੋਂ ਕੌਣ ਦੱਸੇ, ਬਾਣੀ ਸਭ ਕੁਝ ਦੱਸਦੀ ਹੈ, ਕੋਈ ਗੱਲ ਨਹੀਂ ਹੈ, ਨੁਕਤਾ ਨਹੀਂ ਹੈ ਪਰਮਾਤਮਾ ਦਾ ਜਾਂ ਦੁਨੀਆਂ ਦਾ ਜਿਹੜਾ ਬਾਣੀ ਨਹੀਂ ਸਿੱਖਿਆ ਹੋਇਆ, ਪਰ ਸਾਡੀ ਅਪਰੋਚ ਗਲਤ ਹੈ, ਅਸੀਂ ਬਾਣੀ ਨੂੰ ਸਮਝਦੇ ਹਾਂ ਕਿ ਇਹ ਤਾਂ ਬਾਤ ਕਰਨ ਵਾਸਤੇ ਹੈ, ਜਨਮ ਵਾਲੇ ਰੱਖ ਕੇ ਮੱਥਾ ਟੇਕਣ ਵਾਸਤੇ ਹੀ ਹੈ, ਇਹਨੂੰ ਗਹਾਂ ਨਹੀਂ, ਸਾਡੀ ਅਪਰੋਚ ਬਹੁਤ ਛੋਟੀ ਨਿਗਾਹ ਵਾਲੀ ਹੈ, ਛੋਟਾ ਅਪਰੋਚ ਹੈ, ਛੋਟੀ ਭਾਵਨਾ ਹੈ, ਬਹੁਤ ਨੀਵੀਂ ਭਾਵਨਾ ਹੈ, ਜ਼ਿਆਦਾ ਤੋਂ ਜ਼ਿਆਦਾ ਸਾਡੀ ਅਪਰੋਚ ਇਹੋ ਜਿਹੀ ਹੱਡ ਮੱਥੇ ਰਗੜਦੇ ਹਾਂ, ਸਾਨੂੰ ਪੁੱਤਰ ਦੇ, ਸਾਨੂੰ ਧੀਆਂ ਦੇ, ਸਾਨੂੰ ਨੌਕਰੀ ਦੇ, ਸਾਨੂੰ ਬਸ ਆਹ ਅਪਰੋਚ ਹੈ, ਜ਼ਿਆਦਾ ਮੈਜੋਰਟੀ ਫਿਰ ਤਾਂ ਮਿਲ ਜਾਂਦੇ ਹੈ, ਪੁੱਤਰ ਮਿਲ ਗਏ, ਖੁਸ਼ੀਆਂ ਕੀਤੀਆਂ, ਕੱਲ ਨੂੰ ਹੈ ਮੈਂ ਖਾਣ ਨੂੰ ਜੰਮਣਾ, ਤੈਨੂੰ ਕਹਿਣਾ ਪੈਂਦਾ, ਇਹ ਅਪਰੋਚ ਹੈ ਨਾ, ਬੜੀ ਬਹੁਤ ਵੱਡੀ ਗੱਲ ਹੈ, ਭਾਵਨਾ ਹੈ ਨਾ,
ਇਹ ਭਾਵਨਾ ਵੀ ਕੀ ਹੈ? ਉਹ ਅਜੇ ਫਲ ਮਿਲੇਗਾ ਕਿ ਨਹੀਂ? ਭਾਵਨਾ ਕਰੇਗਾ ਬਣ ਸਕਦੀ, ਫਿਰ ਅਸੀਂ ਸਾਰੇ ਲਈ ਬੈਠੇ ਹਾਂ। ਮੈਂ ਕਰਦਾ, ਮੈਂ ਇਹਦੇ ਨਾਲ ਕਰਦਾ, ਮੈਂ ਵੀ ਸਿੱਖਾ, ਆਗਰਾ ਕਰਦਾ ਹੈਗਾ। ਮੈਂ ਧਰਮਾਂ ਰਾਜਾ ਪ੍ਰਕਾਸ਼ ਕੀਤਾ, ਇੰਨੇ ਰੁਮਾਲੀ ਰੱਖੀ ਹੈ, ਸਪੈਸ਼ਲ ਕਮਰਾ ਹੈ, ਸਪੈਸ਼ਲ ਸਭ ਕੁਛ ਹੈਗਾ, ਪਰ ਅਪਰੋਚ ਗਲਤ ਹੈ, ਇਸ ਕਰਕੇ ਰਿਜ਼ਲਟ ਨਹੀਂ ਆਉਂਦਾ। ਸਾਡੇ ਭਾਵਨਾ ਘੱਟ ਹੈਗੀ, ਉਹ ਭਾਵਨਾ ਤਾਂ ਰੁਮਾਲਾ ਖਤਮ ਹੋ ਜਾਂਦੀ, ਖੱਟੀ ਮੱਥਿਆ ਖਤਮ ਹੋ ਜਾਂਦੀ ਹੈ, ਪਾਠਾਂ ਖਤਮ ਹੋ ਜਾਂਦੀ ਹੈ। ਨਹੀਂ, ਇਹ ਸਭ ਤਾਂ ਇਹ ਤਾਂ ਪ੍ਰੀਲਿਮਿਨਰੀ ਅਪਰੋਚ ਹੈ, ਇਹ ਤੂੰ ਗਹਾਂ ਮਾਨਸਿਕ ਅਪਰੋਚ ਹੈ, ਆਤਮਕ ਅਪਰੋਚ ਹੈ, ਉਹਨੂੰ ਕੁਝ ਜਾਣਦਾ ਨਹੀਂ। ਔਰ ਇਹ ਮਾਨਸਿਕ ਆਤਮਕ ਅਪਰੋਚ ਜਿਹੜੀ ਸਾਰੀ ਗੁਰਬਾਣੀ ਚ ਲਿਖੀ ਪਈ ਹੈ, ਔਰ ਇਹ 430 ਸਫ਼ੇ ਦਾ ਸਮੁੰਦਰ ਹੈ। ਇੱਕ ਗੱਲ ਨੂੰ ਖਮਨੀ ਕਿੰਨੀ, ਮੈਨੂੰ ਕਈ ਕਹਿੰਦੀ ਤੁਹਾਡੀ ਲਿਖਾਂ ਵਿੱਚ ਕਈ ਗੱਲਾਂ ਦੁਹਰਾਈਆਂ ਗਈਆਂ। ਮੈਂ ਕਿਹਾ ਬਾਣੀ ਪੜ੍ਹੋ, ਬਾਣੀ ਚ ਕਿੰਨਾ ਦੁਹਰਾਇਆ ਗਿਆ ਇੱਕ ਇੱਕ ਗੱਲ ਨੂੰ। ਕੋਈ ਕਿਤੇ ਕਿਤੇ ਮੂਰਖ ਮਨ ਸਮਝ ਜਾਵੇ, ਮੁੜ ਮੁੜ ਕੇ ਦੁਹਰਾਉਣ ਦੀ ਜ਼ਰੂਰਤ ਹੈ। ਹਾਂਜੀ, ਅਪਰੋਚ ਭਾਵਨਾ ਲੈ, ਹੁਣ ਸਾਨੂੰ ਭਾਵਨਾ ਨੇ ਨੀ ਪਤਾ ਭਾਵਨਾ ਲਓ ਜੀ। ਮੈਂ ਬਣਿਆ ਦਿੰਦਾ ਨਾ ਤੋ ਕੇ ਰੋਟੀ ਖਾਣ ਦੋ, ਚਾਹ ਪੀ ਦੋ, ਭੁੱਖੇ ਢਿੱਡ ਨੰਨੇ ਕਾਲ ਜੇ ਆ ਕੇ ਮੱਥਾ ਟੇਕਦਾ ਹੈ। ਇੱਕ ਮੇਰੇ ਪਾਸ ਸਿੰਘ ਆਇਆ, ਉਸ ਪੇਟ ਬਹੁਤ ਗੜਬੜ ਸੀ, ਦਵਾਈ ਲੈਣਾ। ਮੈਂ ਕਦੀ ਕਿਉਂ, ਮੈਂ ਸਾਰੀ ਹਿਸਟਰੀ ਪੁੱਛੀ, ਕਹਿੰਦਾ ਜੀ ਅਸੀਂ ਸਵੇਰੇ ਸਾਰਾ ਟੱਬਰ ਨਹਾ ਧੋ ਕੇ, ਮੈਂ ਤਸਵੀਰ ਹੈਗੀ ਸਾਡੇ ਘਰ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੈ ਨੀ, ਗੁਰੂ ਨਾਨਕ ਦੀ ਤਸਵੀਰ ਹੈਗੀ, ਉਹਦੇ ਮੂਹਰੇ ਐਂ ਕੇ ਪੱਟੀ ਲਾਈ ਹੋਈ ਹੈ, ਤੇ ਅਸੀਂ ਉਹ ਪਰੌਂਠੇ ਬਣਾ ਕੇ ਉੱਥੇ ਰੱਖ ਕੇ ਅਰਦਾਸ ਕਰਦੇ, ਇਹਨਾਂ ਨੂੰ ਭੋਗ ਲਾ ਪਰੌਂਠਿਆ ਤੇ ਫਿਰ ਅਸੀਂ ਚੱਕਦੇ। ਮੈਂ ਕਿਹਾ ਬਈ ਤੇਰੀ ਅਪਰੋਚ ਤਾਂ ਬੜੀ ਚੰਗੀ ਹੈ, ਬੜੀ ਲਿਮਿਟਡ ਹੈ, ਬੜੀ ਨੀਵੀਂ ਅਪਰੋਚ ਹੈ। ਤੇ ਜਦੋਂ ਮੈਂ ਉਹਨੂੰ ਦੱਸਿਆ ਵੀ ਤੇਰੀ ਸਾਰੀ ਬਿਮਾਰੀ ਦਾ, ਪੇਟ ਖਰਾਬ ਦਾ, ਸਾਰੀ ਬਿਮਾਰੀ ਦਾ ਇਹ ਹੀ ਹੈ ਕਿ ਤੂੰ ਪਰੌਂਠੇ ਖਾਂਦਾ ਹੈ। ਤੂੰ ਪਰੌਂਠੇ ਖਾਂਦਾ ਹੈਗਾ, ਇਹ ਤੂੰ ਹਜ਼ਮ ਨਹੀਂ ਕਰ ਸਕਦਾ। ਤੇ ਕਹਿੰਦੇ ਜੀ ਕੀ ਕਹਿੰਦੀ ਹੈ? ਮੈਂ ਰੋਟੀ, ਮੈਂ ਰੋਟੀ ਨਹੀਂ ਖਾ ਸਕਦਾ। ਕਹਿੰਦੇ ਜੀ ਮਹਾਰਾਜ ਨੂੰ ਚੰਗੀ ਚੀਜ਼ ਨਹੀਂ ਪੇਸ਼ ਕਰਨੀ ਚਾਹੀਦੀ, ਚੜਾਵਾ ਤਾਂ ਚੰਗਾ ਹੋਣਾ ਚਾਹੀਦਾ। ਤੇ ਸਭ ਤੋਂ ਚੰਗੀ ਚੀਜ਼ ਬਣੀ ਹੋਈ ਹੈ ਪੰਜਾਬ ਦੇ ਵਿੱਚ ਪਰੌਂਠੇ। ਬਸ ਬਈ ਜੇ ਗੁਰੂ ਨਾਨਕ ਇਹੋ ਜਿਹਾ ਹੀ ਹੈ, ਪਰੌਂਠੇ ਹੀ ਖਾਣ ਤੇ ਖੁਸ਼ ਹੁੰਦਾ, ਤਾਂ ਬਈ ਸਾਨੂੰ ਨਹੀਂ ਲੋੜ ਹੈ ਜੀ ਗੁਰੂ ਨਾਨਕ ਤਾਂ ਕੁਝ ਵੀ ਰੋਟੀ ਖਾਣ ਦੇ ਅਸੀਂ ਲਾ ਲੋ ਤੇ ਰਾਮ ਚੰਦਰ ਜੀ ਭੀਲਨੀ ਦੇ ਨੀਵੀਂ ਜਾਤ ਵਾਲੀ ਭੀਲਨੀ ਦੇ ਜੂਠੇ ਦੇਰ ਜੂਠੇ ਉਹ ਇੰਨੇ ਪਿਆਰ ਭਾਵਨਾ ਦੇਖੋ ਭਾਵਨਾ ਇੰਨਾ ਪਿਆਰ ਇੰਨੀ ਭਾਵਨਾ ਦੇ ਵਿੱਚ ਉਹ ਆਈ ਹੋਈ ਸੀ ਕਿ ਹੈ ਦੇਖਿਆ ਇੱਕ ਥਾਂ ਕਿਤੇ ਦੇਖਿਆ ਚੱਕ ਮੇਰੀ ਦੋ ਮਿੱਠਾ ਲੱਗਿਆ ਆ ਤਾਂ ਰਾਮ ਜੀ ਵੀ ਖਾਣ ਵਾਲਾ ਹੈ ਉਹ ਜੂਠੇ ਕਰਕੇ ਤੇ ਪਾਈ ਗਈ ਝੋਲੀ ਚ ਜੂਠੇ ਕਰਕੇ ਤੇ ਰਾਮ ਜੀ ਨੇ ਉਹ ਭਾਵਨਾ ਉੱਥੇ ਪਹੁੰਚੀ ਭਾਵਨਾ ਬੜੀ ਜ਼ਬਰਦਸਤ ਹੈ ਮੋਸਟ ਇਫੈਕਟਿਵ ਮੋਸਟ ਪੋਟੈਂਸ਼ੀਅਲ ਭਾਵਨਾ ਛੱਟ ਪਹੁੰਚ ਗਈ ਉੱਥੇ ਤੇ ਆਪ ਚੱਲ ਕੇ ਆਏ ਤੇ ਕਹਿੰਦੇ ਬਾ ਲਿਆ ਮੈਂ ਭੁੱਖ ਲੱਗੀ ਹੈ ਤੂੰ ਉੱਥੇ ਦੇ ਰੱਖੀ ਨਾ ਲਿਆ ਮੈਨੂੰ ਦੇ ਤੇ ਉਹ ਖੁਸ਼ ਹੋ ਗਈ ਉਹਦੀ ਭਾਵਨਾ ਹੈ ਨਾ ਬੇਬੇ ਨਾਨਕੀ ਰੋਟੀਆਂ ਪਕਾ ਰਹੀ ਸੀਗੀ ਤੇ ਉਹ ਯਾਦ ਕੀਤਾ ਮੇਰਾ ਵੀਰ ਆ ਜਾਵੇ ਤੇ ਝੱਟ ਭਾਵਨਾ ਪਹੁੰਚ ਗਈ ਨਾ ਲਿਆ ਬੇਬੇ ਬੜੀ ਭੁੱਖ ਲੱਗੀ ਹੈ ਭਾਵਨਾ ਹੈ ਨਾ ਉਹ ਹੁਣ ਉਹ ਭਾਵਨੇ ਸੀ ਬਹੁਤ ਐਕਸਟ੍ਰੀਮ ਸੈਂਸਿਟਿਵ ਸਟੇਜਾਂ ਹੈਗੀਆਂ ਤੇ ਜਿੰਨੀ ਉੱਚੀ ਜਾਓਗੇ ਤੁਹਾਡੀ ਭਾਵਨਾ ਜਿਤਨੀ ਉੱਚੀ ਹੋਏਗੀ ఇన్ని సుఖమైనది పుత్ని గురు జాకి దర్వాజా ఖడకా ఆర్ ఉన్ని చెట్టిన పెద్ద క్యూకి భావనా నాల్ ఏక్ పెంట జాయ్ కల్ ਤੇਕੋ ਕੋਟ ਪਿੰਡ ਆਗੇ ਹੋਈ ਲੇਤ ਹੈ ਇਹ ਜਿਹਾ ਗੁਰੂ ਹੈ ਸਾਡਾ ਉਹ ਤੁਹਾਡੇ ਪਰੌਠਿਆਂ ਦਾ ਭੁੱਖਾ ਨਹੀਂ ਹੈ ਉਹ ਤਾਂ ਪਿਆਰ ਦਾ ਭੁੱਖਾ ਹੈ ਗੋਬਿੰਦ ਪਾਓ ਭਗਤ ਦਾ ਭੁੱਖਾ ਉਹ ਇੰਨੀ ਖਲਕਤ ਬਣਾਈ ਕਰੋੜਾਂ ਅਰਬਾਂ ਖਰਚ ਬਣਾਈ ਉਹ ਤਾਂ ਦੇਖਦਾ ਹੈ ਕੋਈ ਮੇਰੇ ਵੱਲ ਪਿਆਰ ਨਾਲ ਝਾਕਦਾ ਹੈ ਕਿਸੇ ਅੰਦਰ ਪਿਆਰ ਦਾ ਬਲਬਲਾ ਉੱਠਦਾ ਹੈ ਹੈ ਬਲਬਲੇ ਵਾਲਾ ਕੋਈ ਮਾਸਟਰ ਵਾਲਾ ਕੋਈ ਭਗਤੀ ਵਾਲਾ ਕੋਈ ਪਿਆਰ ਵਾਲਾ ਉਹ ਭਗਤ ਵਾਲਾ ਕੋਈ ਹੈ ਤਾਂ ਉਹ ਤਾਂ ਆਪ ਚੱਲ ਕੇ ਜਾਂਦਾ ਭਾਵਨਾ ਕੀ ਪਰਮਾਰਥ ਕੀ ਚਾਬੀ ਫੇਰ ਇਹ ਚਾਬੀ ਕਿੱਥੋਂ ਮਿਲਦੀ ਹੈ ਤੇ ਬਾਣੀ ਤਾਂ ਕਹਿੰਦੀ ਹੈ ਇਹ ਤਾਂ ਇਹ ਚਾਬੀ ਸੰਤਨ ਅਰਥ ਰੱਖੀ ਪੂੰਜੀ ਸਿਰ ਕਿਵੇਂ ਬਈ ਕਿਉਂ ਐਕਸਪਲੇਨ ਕਰੋ ਬਈ ਕਿਉਂ ਮੇਰੇ ਪਾਸ ਨਹੀਂ ਹੈ ਉਹਦੇ ਪਾਸ ਨਹੀਂ ਹੈ ਹਾਂਜੀ ਤੁਹਾਡੇ ਕੋਲ ਵੀ ਉਹੀ ਅੰਦਰ ਆਤਮਾ ਹੈ ਉਹੀ ਦਿਲ ਹੈ ਉਹੀ ਸਭ ਕੁਛ ਹੈ ਪਰ ਭਾਵਨਾ ਹੈ ਨੀ ਤੇ ਇੱਕ ਮਹਾਂਪੁਰਖ ਜਿਹੜੇ ਹੁੰਦੇ ਹੈ ਗੁਰਮੁਖ ਜਨ ਜਿਹੜੇ ਹੁੰਦੇ ਹੈ ਜਾਂ ਤੇ ਬਖਸ਼ਿਸ਼ ਹੋਈ ਹੁੰਦੀ ਹੈ ਉਹਨਾਂ ਦੇ ਅੰਦਰ ਭਾਵਨਾ ਠੱਠਾ ਮਾਰਦੀ ਹੁੰਦੀ ਹੈ ਪਿਆਰ ਠੱਠਾ ਮਾਰਦਾ ਹੁੰਦਾ ਸ਼ਰਧਾ ਭਾਵਨੀ ਠੱਠਾ ਮਾਰਦੀ ਹੁੰਦੀ ਹੈ ਤੇ ਉਹ ਜਦੋਂ ਪਿਆਰ ਨਾਲ ਆ ਕੇ ਠੱਠਾ ਮਾਰ ਜਦੋਂ ਪਿਆਰ ਵਿੱਚ ਆਉਂਦੇ ਹੈ ਤੇ ਉਦੋਂ ਜ਼ਹਿਰ ਜ਼ਿਆਦਾ ਜ਼ਰੂਰ ਹੋ ਜਾਂਦਾ ਸਾਡੀ ਗੱਲ ਭਾਵਦਾ ਵੀ ਹੈ ਨਾ ਇੱਥੇ ਕੁੰਜੀ ਕਿਵੇਂ ਹੋਈ ਗਈ ਕੁੰਜੀ ਇਸ ਤਰ੍ਹਾਂ ਕਹਿੰਦੇ ਹੈ ਕਿ ਖਰਬੂਜੇ ਨੂੰ ਖਰਬੂਜਾ ਦੇ ਕੇ ਪੱਕਦਾ ਉਹਦਾ ਮਤਲਬ ਕਿ ਸੰਗਤ ਨਾਲ ਪੱਕਦਾ ਹੈ ਆਵਤ ਹੈ ਇਹ ਮੰਨ ਲੈਣਾ ਸੰਗਤ ਕਰਦਾ ਹੈ ਕੋਲ ਬੈਠਾ ਸ਼ਰਾਬੀਆਂ ਦੇ ਕੋਲ ਬੈਠਣਾ ਸੰਗਤ ਲੈ ਲੈਂਦੇ ਹਾਂ ਉਹਦੀ ਲੜਾਕਿਆਂ ਨਾਲ ਬੈਠਣਾ ਲੜਾਕਿਆਂ ਦੀ ਸੰਗਤ ਲੈ ਲੈਂਦੇ ਹਾਂ ਤੇ ਇਹ ਉੱਚੀ ਸੁੱਚੀ ਭਾਵਨਾ ਕਿੱਥੋਂ ਮਿਲੀ ਕਿਹੜੇ ਬਾਜ਼ਾਰ ਚ ਮਿਲਦੀ ਹੈ ਜਾਂ ਕਿਹੜੇ ਕਾਲਜ ਪੜ੍ਹਾਈ ਜਾਂਦੀ ਹੈ ਨਾ ਭਾਈ ਇਹ ਤਾਂ ਕੋਈ ਕਾਲਜ ਨਹੀਂ ਹੈ ਇੱਕੋ ਕਾਲਜ ਹਾਂ ਸਾਧ ਸੰਗਤ ਇੱਕ ਕਾਲਜ ਹੈ ਇਹ ਕਿਵੇਂ ਹੈ ਟੈਕਸਟਬੁੱਕ ਕੀ ਹੈ ਸਾਡਾ ਆ ਗੁਰਬਾਣੀ ਇਹ ਸਾਡਾ ਟੈਕਸਟਬੁੱਕ ਹੈ ਤੇ ਇੱਥੇ ਵੀ ਪੜ੍ਹਾਈ ਤਾਂ ਇੱਕ ਪਾਸੇ ਹੁੰਦੀ ਹੈ ਟੈਕਸਟਬੁੱਕ ਪੜ੍ਹਾਈ ਜਾਂਦੇ ਹੈ ਫਿਰ ਕਹਿੰਦੇ ਨਹੀਂ ਬਈ ਤੈਨੂੰ ਪ੍ਰੈਕਟੀਕਲ ਵੀ ਕਰਨਾ ਹੋਊਗਾ ਉੱਥੇ ਪ੍ਰੈਕਟੀਕਲ ਵੀ ਕਰਾਉਂਦੇ ਆ ਭਾਈ ਕਿੰਨੇ ਕਹਿਣਾ ਨੀ ਬਿਜਲੀ ਬਣਾਉਣਾ ਵੀ ਦੱਸ ਦਿੰਦੇ ਆ ਜੈ ਬਣਾਈ ਸੋ ਪ੍ਰੈਕਟੀਕਲ ਇੱਥੇ ਹੋ ਰਿਹਾ ਤੇ ਕਿਵੇਂ ਪ੍ਰੈਕਟੀਕਲ ਕੌਣ ਕਰਾਉਂਦਾ ਹੈ ਇੰਸਪੈਕਟਰ ਹੁੰਦੇ ਆ ਲੈਬੋਰਟਰੀ ਉਹ ਇੰਸਪੈਕਟਰ ਸਾਨੂੰ ਆਪਣੇ ਇਲਮ ਹੱਥਾਂ ਦੇ ਵਿੱਚ ਹੀ ਕਰਕੇ ਦਿਖਾ ਦਿੰਦੇ ਆ ਸਾਨੂੰ ਭਰੋਸਾ ਹੋ ਜਾਏ ਪੜ੍ਹਿਆ ਦਾ ਭਰੋਸਾ ਬੜੀ ਬਿਜਲੀ ਦਾ ਭਰੋਸਾ ਨਹੀਂ ਹੈ ਸੱਚੀ ਕਰਕੇ ਦਿਖਾ ਦਿੰਦੇ ਸੋ ਗੁਰਮੁਖ ਜਨ ਬਖਸ਼ੇ ਹੋਏ ਗੁਰਮੁਖ ਜਨ ਜਿਸ ਮੇਰ ਹੋਈ ਹੋਏ ਜਿਹੜੇ ਸ਼ਰਧਾ ਭਾਵਨੀ ਵਿੱਚ ਮਸਤ ਹੋਏ ਅਲਮਸਤ ਹੋਏ ਫਿਰਦੇ ਹੈ ਪਿਆਰ ਵਿੱਚ ਅਲਮਸਤ ਹੋਏ ਫਿਰਦੇ ਹੈ ਇਹਨਾਂ ਦੇ ਕੋਲ ਬੈਠਣਾ ਇਹਨਾਂ ਦੇ ਔੜਾ ਵਿੱਚ ਰਹਿਣ ਨਾਲ ਇਹਨਾਂ ਦੀ ਸੰਗਤ ਕਰਨ ਨਾਲ ਇਹਨਾਂ ਦੀ ਸੇਵਾ ਕਰਨ ਨਾਲ ਉਹ ਤੁਹਾਨੂੰ ਜਦੋਂ ਇਹ ਨੀਵੀਂ ਸੰਗਤ ਦਾ ਅਸਰ ਸਾਡੇ ਤੇ ਹੋ ਸਕਦਾ ਹੈ ਤਾਂ ਉਹਦੇ ਕੀ ਉੱਚੀ ਜੈਨਵਿਕ ਸੰਗਤ ਦਾ ਅਸਰ ਕਿਉਂ ਨਾ ਹੋਏਗਾ ਜੈਨਵਿਕ ਅਸਰ ਬੜਾ ਜ਼ਬਰਦਸਤ ਅਸਰ ਕਿਵੇਂ ਅਸਰ ਇਹ ਉਲਟੀ ਹੋ ਜਾਂਦੀ ਹੈ ਜੀਵਨ ਸਾਡਾ ਉਲਟਾ ਬਿਲਕੁਲ ਉਲਟਾ ਹੋ ਜਾਂਦਾ ਹੈ ਮਨਮੁਖ ਤੋਂ ਗੁਰਮੁਖ ਪਰ ਗੁਰਮੁਖਾਂ ਦੀ ਸੰਗਤ ਇੱਥੇ ਇਸ ਸੰਗਤ ਵਿੱਚ ਇੱਕ ਗੁਰਮੁਖ ਨਹੀਂ ਹੈ, ਦੋ ਨਹੀਂ ਹੈ, ਕਹਿੰਦੇ ਨਾ ਜਿਵੇਂ ਇੱਕ ਸਿੱਖੀ ਤੋਂ ਵਿਗਿਆਨੀ ਨਿਕਲਦੇ ਆ, ਇੱਥੇ ਸੰਗਤ ਵਿੱਚ ਬੇਅੰਤ ਗੁਰਮੁਖ ਜਨ ਹੈਗੇ, ਤੁਸੀਂ ਆਓ ਇੱਥੇ ਉਹਨਾਂ ਦੀ ਸੰਗਤ ਕਰੋ, ਸੰਗਤ ਵਿੱਚ ਦੇਖੋ ਇੱਕ ਹੋਰ ਇਹਦੀ ਹੁੰਦੀ ਅੱਜ ਦੇ ਇੱਥੇ ਕਈ ਬੈਠੇ ਹੈ ਦਿਮਾਗਾਂ ਵਾਲੇ ਵੀ ਇਹ ਐਮ ਏ ਪੀ ਐਚ ਡੀ ਤਾਈਆਂ ਲਾਈ ਚੱਲਦੇ ਆ, ਇਹਨਾਂ ਦੇ ਕਸਰ ਇਸ ਵਾਸਤੇ ਨਹੀਂ ਹੁੰਦਾ ਕਿ ਉਹ ਕਿਉਂ ਕਿਆ ਕਹਿਤੇ ਰੀਜ਼ਨਿੰਗ ਬਾਤ ਹੈ, ਉਹ ਜਿਹੜੀ ਉਹਨਾਂ ਦੀ ਰੀਜ਼ਨ ਤੇ ਸੈਂਟੀਫਿਕ ਰੀਜ਼ਨ ਤੇ ਨਹੀਂ ਕਰ ਰਹੇ, ਉਹ ਕਹਿੰਦੇ ਨਹੀਂ ਨਾ ਮੰਨ, ਉਹ ਭਾਈ ਰੀਜ਼ਨਿੰਗ ਦਾ ਜੇ ਥੱਲੇ ਰਹਿ ਜਾਂਦੀ ਹੈ ਰੀਜ਼ਨਿੰਗ ਤੋਂ ਕੁਝ ਵੀ ਗੱਲ ਹੈ ਪਾਲਣਾ, ਉਹ ਕਿਵੇਂ ਇਹਨੂੰ ਐਕਸਪਲੇਨ ਕਰਨਾ ਚਾਹੀਦਾ, ਉਹ ਇਹ ਕਿੱਥੇ ਹੈ ਕਿ ਤੁਸੀਂ ਕੋਈ ਚੀਜ਼ ਪਾਈ ਜਾਓ ਉਹਦੀ ਐਵਰੇਜ ਬਣ ਜਾਂਦੀ ਹੈ, ਐਵਰੇਜ ਬਣ ਜਾਂਦੀ, ਸਾਡੇ ਸਾਰਿਆਂ ਦੇ ਵਾਈਬ੍ਰੇਸ਼ਨ ਦੀ ਪੋਟੈਂਸੀ ਜਿਹੜੀ ਹੈ ਉਹਨਾਂ ਨੇ ਐਵਰੇਜ ਆਮ ਜਨਤਾ ਵਿੱਚ ਬਾਹਰ ਭੇਜੀ ਹੈ, ਜਿਹੜੀ ਸੰਗਤ ਚ ਨਹੀਂ ਆਈ ਉਹਨਾਂ ਦੇ ਵਾਈਬ੍ਰੇਸ਼ਨ ਦੀ ਐਵਰੇਜ ਉਹ ਬਹੁਤ ਘਟੀਆ ਹੁੰਦੀ ਹੈ, ਤੇ ਉਹਨਾਂ ਦੀ ਕਿੰਨੀ ਸੰਗਤ ਕਰੀ ਜਾਓ, ਇਹੀ ਕਾਰਨ ਹੈ ਕਿ ਇੰਨੀਆਂ ਸੰਗਤਾਂ ਹੋ ਰਹੀਆਂ ਉਹ ਕਿਸੇ ਦੇ, ਕਿਉਂਕਿ ਵਾਈਬ੍ਰੇਸ਼ਨ ਦੀ ਐਵਰੇਜ ਬਹੁਤ ਲੋ ਹੈ, ਇੱਥੇ ਹਾਇਰ ਵਾਈਬ੍ਰੇਸ਼ਨ ਵਾਲੇ ਗੁਰਮੁਖ ਜਨ ਬਖਸ਼ੇ ਹੋਏ ਗੁਰਮੁਖ ਇੱਥੇ ਬੇਅੰਤ ਹੈਗੇ ਹੈ ਸੰਗਤ ਵਿੱਚ, ਇਹੀ ਵਿਸ਼ੇਸ਼ਤਾ ਹੈਗੀ ਇਹਨਾਂ ਦੀ, ਇੱਥੇ ਜ਼ਰੂਰਤ ਸੀ ਆਉਂਦੇ ਅਸੀਂ ਸਾਡੀ ਐਵਰੇਜ ਘੱਟ ਹੈਗੀ ਬਹੁਤ ਨੀਵੀ ਹੈ, ਪਰ ਉਹਨਾਂ ਦੇ ਨਾਮ ਵਾਸਤੇ ਸਾਡੀ ਸਾਰੀ ਸੰਗਤ ਦੀ ਜਿਹੜੀ ਔੜਾ ਹੈਗਾ ਉਹ ਬਹੁਤ ਹਾਈ ਵਾਈਬ੍ਰੇਸ਼ਨ ਵਾਲ ਐਵਰੇਜ ਹੋ ਜਾਂਦੀ ਹੈ ਉੱਚੀ, ਤੇ ਐਵਰੇਜ ਉੱਚੀ ਐਵਰੇਜ ਨਾਲ ਸਾਡੇ ਮਨੀਨ ਮਨ ਦੇ ਉੱਤੇ ਦੈਨਵਿਕ ਅਸਰ ਹੁੰਦਾ, ਇਸ ਤਰ੍ਹਾਂ ਦੀ ਸੰਗਤ ਕਰਦੇ ਰਹੀਏ ਸਾਡੀ ਮਹਿਲ ਉੱਤਰ ਜਾਂਦੀ ਹੈ ਤੇ ਸਾਨੂੰ ਅਸੀਂ ਵੀ ਸਾਡੇ ਤੇ ਬਖਸ਼ਿਸ਼ ਹੋ ਜਾਂਦੀ, ਇਹ ਐਵਰੇਜ ਹੈ ਗੱਲ ਸਮਝਦੇ ਨੀ ਕੋਈ, ਤੇ ਫਿਰ ਤੁਸੀਂ ਬਾਹਰ ਰਹੋ ਸੰਗਤ ਚੋਂ, ਤੇ ਉੱਥੇ ਤੁਹਾਡੀ ਅਪਰੋਚ ਹੋਰ ਹੋਏਗੀ ਸੰਗਤ ਜਾ ਕੇ, ਕੁਝ ਅਪਰੋਚ ਹੋਰ ਹੋ ਜਾਏਗੀ, ਤੁਹਾਡਾ ਮਨ ਪਿਘਲੇਗਾ, ਉੱਡੂ ਉੱਡੂ ਕਰੇਗਾ, ਤੁਹਾਡੀ ਮਹਿਲ ਇੱਥੇ ਉਦੋਂ ਉੱਤੇ ਕੋਠ ਤੇ ਚੜ ਜਾਓਗੇ, ਚੁਹਾਰੇ ਤੇ ਚੜ ਜਾਓਗੇ, ਹਵਾਈ ਜਹਾਜ਼ ਤੇ ਚੜ ਜਾਓਗੇ, ਫਿਰ ਦੁਨੀਆਂ ਖਤਮ ਹੋ ਜਾਏਗੀ, ਇਹ ਪਿਆਰ ਦੇ ਭਾਵਨਾ ਸਰਦ ਦੀ ਭਾਵਨਾ ਨਾਲ ਉੱਚੀ ਤੋਂ ਉੱਚੀ ਚੜ ਕਰ ਸਕਦੇ ਹੋ, ਪਰ ਕਿੱਥੋਂ ਮਿਲਦੀ ਹੈ ਛੋ ਨਾ ਸੰਗਤ ਨਾਲ, ਛੋ ਦਾ ਮਤਲਬ ਸੰਗਤ, ਸੰਗਤ ਜਿਹਨਾਂ ਦੀ ਸਹੀ ਪਿਆਰੀ ਪਿਆਰੇ ਮੇਲੀ, ਦੇਖੋ ਗੁਰਬਾਣੀ ਕੀ ਕਹਿੰਦੀ ਹੈ, ਸਹੀ ਪਿਆਰੇ ਮੇਲੀ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ, ਮੇਰੀ ਸੰਤਾਂ ਸੰਗਤ ਹਾਰੇ, ਫਿਰ ਇਹੀ ਜੀ ਉੱਚੀ ਸੁੱਚੀ ਸੰਗਤ ਜਿੱਥੇ ਇੱਕ ਨਹੀਂ ਉਹ ਹੋਰ ਨਾ ਜਾਓਗੇ ਕਿਸੇ ਇੱਕ ਸੰਤ ਮਿਲੇਗਾ ਤੁਹਾਨੂੰ, ਇੱਥੇ ਤਾਂ ਕਿੰਨੇ ਸੰਤ ਹੈਗੇ, ਜਾਂ ਤੇ ਬਖਸ਼ਿਸ਼ ਹੋਈ ਹੈ, ਇੱਥੋਂ ਦੀ ਐਵਰੇਜ ਤਾਂ ਬਹੁਤ ਉੱਚੀ ਹੈ, ਇਹੀ ਕਾਰਨ ਹੈ ਕਿ ਜਿਹੜਾ ਆਉਂਦਾ ਹੈ ਇੱਥੇ ਲੋਕੀ ਮਨਾ ਕਰਦੇ, ਜਿਹੜੇ ਆਪ ਮਨਾ ਕਰਨ ਵਾਲੇ ਆਪਣੀ ਇਸਲਾਮੀਆਂ ਨੂੰ ਮਨਾ ਕਰਨ ਵਾਲੇ ਕਹਿੰਦੇ ਨਹੀਂ ਉੱਥੇ ਨਹੀਂ ਜਾਣਾ, ਹੋਰ ਕੌਣ ਕਿਤੇ ਚਲੇ ਜਾ, ਉੱਥੇ ਕੈਨੇਡਾ ਚ ਵੀ ਹਾਲ ਹੋ ਰਿਹਾ, ਹੋਰ ਨੀ ਇੱਥੇ ਇੱਥੇ ਬੀਬੀ ਆਈ ਹੈ, ਉਹ ਕਹਿੰਦੇ ਮਗਰ ਚ ਆ ਗਈ, ਕਹਿੰਦੇ ਉਸ ਸਮੇਂ ਚ ਨਾ ਜਾਏ ਹੋਰ ਕਿਤੇ ਚਲੇ, ਕਹਿੰਦੇ ਉੱਥੇ ਜਾਦੂ ਹੁੰਦਾ ਖਬਰਾਂ ਕੀ ਕਰਦੇ ਉੱਥੇ, ਹਾਂ ਤਾਂ ਹੈ ਜਾਦੂ ਤਾਂ ਹੈ, ਕਿਉਂਕਿ ਸੰਗਤ ਸੰਗਤ ਵਰਗੀ ਤਾਂ ਜਾਦੂ ਹੋ ਹੀ ਨਹੀਂ ਸਕਦਾ, ਹੋਰ ਕੋਈ ਸੰਗਤ ਦਾ ਜਾਦੂ ਹੈ, ਇਹ ਪ੍ਰੇਮ ਭਾਵ ਹੈ ਜਾਦੂ ਹੈ, ਇਹ ਬਾਣੀ ਦਾ ਜਾਦੂ ਹੈ, ਇਹ ਮਿਹਰ ਦਾ ਜਾਦੂ ਹੈ, ਇਹ ਨਾਨਕ ਜਾਦੂ ਹੈ, ਕਾਲਾ ਜਾਦੂ ਨਹੀਂ, ਲੋਕ ਕਹਿੰਦੇ ਉੱਥੇ ਕਾਲਾ ਜਾਦੂ ਹਿਪਨੋਟਾਈਜ਼ ਕਰ ਦਿੰਦੇ ਹੈ, ఈ హిప్నోటిజం నుంచి అనాభాసేం చూకి చూకి గురు నానక్ దే ఇే సంగత హర్ ప్రభు మీ సంగత హర్ ప్రభు వస్తే ఇే సంగత గురు నానక్ దాకా వర్తరయా ఉంది జాతు క్యూ నా ఏ బాణి జాతు హై నానక జాతు హై కాలా జాతు నీ చిట్టా జాతు హై నామ జాతు హై ਹੁੰਦਾ ਹੈ ਦੇਖ ਲੋ ਜਿਹੜੇ ਇੱਕ ਵਾਰੀ ਆ ਗਿਆ ਉੱਥੇ ਗਰਮ ਨੀ ਵੀ ਮਨਾ ਕਰਦੇ ਨਹੀਂ ਜਾਣਾ ਕੋਨਾ ਤੇ ਉੱਥੇ ਨਹੀਂ ਜਾਣਾ ਜੱਤ ਖਾਲਾ ਜਾਦੂ ਹੋ ਜਾਏਗਾ ਚਲੋ ਜਿਹੜਾ ਆ ਕੇ ਚਲੋ ਦੇਖੀ ਤੁਸੀਂ ਹੁੰਦਾ ਤਾਂ ਠੀਕ ਹੈ ਦੇਖਣਾ ਆਉਂਦੇ ਫਸਣਾ ਕੀ ਹੈ ਨਾ ਗੁਰੂ ਨਾਨਕ ਫਸਣਾ ਤਾਂ ਹੋਇਆ ਜੇ ਸ਼ਰਾਬੀਆਂ ਕੋਲ ਜਾਓਗੇ ਤਾਂ ਸ਼ਰਾਬ ਕੁੰਡੀ ਫਸ ਸ਼ਰਾਬ ਦੀ ਕੁੰਡੀ ਫਸ ਜਾਏਗੀ ਜੇ ਮਹਾਂਪੁਰਖਾਂ ਕੋਲ ਜਾਓਗੇ ਮਹਾਂਪੁਰਖ ਆਪਣੀ ਸ਼ਰਧਾ ਭਾਵ ਨਹੀਂ ਤੁਹਾਡੇ ਤੇ ਉਹਦਾ ਅਸਰ ਹੋ ਜਾਏਗਾ ਤੇ ਤੁਸੀਂ ਕਿੱਥੇ ਜਾਓਗੇ ਖਿੱਚਣਾ ਕੀ ਨੇ ਆਇਆ ਇੱਥੇ ਇਨਸਾਨ ਨੇ ਖੜੋ ਖਿੱਚਣਾ ਬਾਣੀ ਨੇ ਖਿੱਚਣਾ ਹੈ ਗੁਰੂ ਨੇ ਖਿੱਚਣਾ ਹੈ ਮਹਾਂਪੁਰਖਾਂ ਨੇ ਖਿੱਚਣਾ ਇਹਨਾਂ ਵਿੱਚ ਇਹ ਬਾਣੀ ਤੇ ਨਾਮ ਵਰਤ ਰਿਹਾ ਭਰਪੂਰ ਹੈ ਤਾਂ ਕੋਈ ਦੇਸ਼ ਨਹੀਂ ਅਲੱਗ ਕੋਈ ਦੇਸ਼ ਨਹੀਂ ਹੈ ਲੈਣਾ ਕੋਈ ਇੰਸਟੀਚਿਊਟ ਨਹੀਂ ਹੈ ਕੋਈ ਕਾਲਜ ਲੈਦਾ ਨਹੀਂ ਹੈ ਉੱਥੇ ਜਾਣਾ ਕਿੱਥੇ ਹੈ ਕਿੱਥੇ ਹੈ ਜਿੱਥੇ ਸੰਗਤ ਵਸਦੀ ਹੈ ਉੱਥੇ ਗੁਰੂ ਵਸਦਾ ਹੈ ਉੱਥੇ ਰੱਬ ਵਸਦਾ ਹੈ ਸਿਰਫ ਲੋੜ ਹੈ ਜਿੱਥੇ ਇੱਕ ਨੁਕਤਾ ਹੈ ਉਹ ਦੱਸਣਾ ਬਹੁਤ ਜ਼ਰੂਰੀ ਹੈ ਦੇਖੋ ਜ਼ਮੀਨ ਤੇ ਕਰਦੇ ਹਾਂ ਘਰਾਂ ਚ ਗਲੀਆਂ ਗੰਦੇ ਗੰਦੀਆਂ ਨਾਲੀਆਂ ਹੈ ਇੱਥੇ ਮੱਛਰ ਹੈ ਇੱਥੇ ਮੱਖੀਆਂ ਹੈ ਇੱਥੇ ਬੋ ਹੈ ਇੱਥੇ ਹੋਰ ਸਾਰੇ ਔਗੁਣ ਦੁਨੀਆਂ ਦੇ ਸਾਰੇ ਇੱਥੇ ਹੈਗੇ ਇੱਥੇ ਹੈ ਇੱਥੇ ਸਾਹ ਘੁੱਟਦਾ ਇੱਥੇ ਤਾਂ ਬੋ ਆਉਂਦੀ ਹੈ ਇੱਥੇ ਮੱਛਰ ਲੜਦੇ ਹੈ ਇੱਥੇ ਮੱਖੀਆਂ ਤੰਗ ਕਰਦੀਆਂ ਹੈ ਭਾਈ ਇੱਕ ਬਚਣਾ ਹੈ ਤਾਂ ਘੁੱਟਦੇ ਚੜਦਾ ਕੋਠੇ ਜਾ ਉੱਥੇ ਘੱਟ ਹੋਣਗੀਆਂ ਜੇ ਹੋਰ ਉੱਤੇ ਚੜ ਜਾਏਗਾ ਹੋਰ ਛੁਟਕਾਰਾ ਹੋ ਜਾਊਗਾ ਇਹ ਮਾਇਆ ਰੂਪੀ ਮੱਛਰਾਂ ਤੋਂ ਸੱਪਾਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਚੜ ਜਾਓ ਕੋਠੇ ਤੇ ਉਹ ਕੋਠਾ ਕਿਹੜਾ ਹੈ ਨਹੀਂ ਕੋਠਾ ਵੀ ਨਹੀਂ ਇਹ ਤਾਂ ਹਵਾਈ ਜਹਾਜ਼ ਹੈ ਗੁਰੂ ਨਾਨਕ ਦਾ ਇਹਦਾ ਨਾਮ ਦਾ ਜਹਾਜ਼ ਹੈ ਕਿਉਂ ਹੁੰਦੇ ਪਤਾ ਨਹੀਂ ਹੁੰਦਾ ਸਾਨੂੰ ਲੋਕ ਸਿੱਖ ਇਹ ਸੁਖਾਉਂਦੇ ਸੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਬਾਬਰੇ ਸੀ ਹੁਣ ਸਾਨੂੰ ਪਤਾ ਕੀ ਹੁੰਦਾ ਹੁਣ ਪਤਾ ਲੱਗਾ ਕਿ ਬਾਕੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤਾਂ ਸਹੀ ਪਰ ਇੱਥੇ ਟਿਕਟ ਲੈਣਾ ਪੈਂਦਾ ਭਾਈ ਐਵੇਂ ਖੋੜੋ ਚੜਾਉਂਦਾ ਉਹ ਟਿਕਟ ਕਿਹੜਾ ਹੈ ਕਿੱਥੋਂ ਮਿਲਦਾ ਹੈ ਸਾਧ ਸੰਗਤ ਕਿਉਂ ਮਿਲਦਾ ਹੈ ਇਹ ਉਹ ਟਿਕਟ ਪੈਸੇ ਦੇਣੇ ਪੈਂਦੇ ਭਾਈ ਉਹ ਪੈਸੇ ਕੀ ਸ਼ਰਧਾ ਭਾਵ ਨੀ ਤੇ ਸ਼ਰਧਾ ਭਾਵ ਨੀ ਕਿੱਥੋਂ ਆਏ ਨਾਵਾਂ ਕਿੱਥੋਂ ਆ ਗਏ ਜੇ ਤੋਂ ਨਾਵਾਂ ਨਾ ਹੋਵੇ ਤਾਂ ਟਿਕਟ ਨੀ ਮਿਲਦਾ ਜੇ ਤੁਹਾਡੇ ਅੰਦਰ ਸ਼ਰਧਾ ਭਾਵ ਨਹੀਂ ਹੈ ਤਾਂ ਫਿਰ ਤੁਹਾਨੂੰ ਟਿਕਟ ਕੋਈ ਨੀ ਮਿਲਣਾ ਇਹ ਸ਼ਰਧਾ ਇਹ ਨਾਵਾਂ ਕਿੱਥੋਂ ਮਿਲਦਾ ਹੈ ਕਿੱਥੋਂ ਇਕੱਠਾ ਕੀਤਾ ਜਾਣਾ ਕਿੱਥੇ ਜਮ੍ਹਾਂ ਹੁੰਦਾ ਹੈ ਇਹ ਸਾਰ ਸੰਗਤ ਵਿੱਚ ਜਮ੍ਹਾਂ ਹੁੰਦਾ ਸਾਰ ਸੰਗਤ ਵਿੱਚ ਇਹ ਕਿੱਥੋਂ ਹੀ ਇੱਥੋਂ ਹੀ ਸਾਡਾ ਮਨ ਬਦਲੀ ਹੋਣਾ ਹੈ ਕਦੇ ਕਿਹਾ ਜਿਨ ਜਿੱਥੇ ਮਨ ਰਹੇ ਸੀ ਕਿਉਂ ਪਾਈਏ ਤੈਨੂੰ ਸੰਗ ਜੀਓ ਐਸੇ ਗੁਰੂ ਜਨ ਕਿੱਥੇ ਹੈਗੇ ਕਿਵੇਂ ਗੁਰੂ ਖਾਲੀ ਜਿਹੜੇ ਹਵਾਈ ਜਹਾਜ਼ ਚੜੇ ਹੋਏ ਹੈ ਜਿਨ ਜਿੱਥੇ ਮਨ ਰਹੇ ਸੀ ਚਾਹਵੇ ਮਾਇਆ ਜੀ वो जो निकल के किसी प्यार में रहे थे, किसी प्यार में चल रहे थे, किसी रंग में, किसी स्वाद में, किसी मस्ती में चार जन सहजे गुरु जन गए। अच्छी अनिका है कि आओ संगत करो, ये लाहा लो, ये जन्म सवार लो, ये गुरु के चरणी लगो। इथे गुरुदम नहीं है, इथे गुरु नानक बाणी बाणी गुरु है। सभी मर्जी है भाई, टिकट ले लो, टिकट की देखो मिलता है संगत विचों। सत्संग इतने आप लफ्ज इस्तेमाल करते हैं, हवाई जहाज लफ्ज इस्तेमाल करते हैं, टिकट लफ्ज इस्तेमाल करते हैं, नवा एक चीज है एवं दिखावे मात्र कहन मात्र समझाउन मात्र लफ्ज है कि यह पावना ही सब कुछ है। यह अभाव करे तो यह फल पाइए, बस सिद्धि करे तुम याद रख लो। इस करके एक निकी गल और मैं दसता अभी भी मैं दसता हूं, पर दोहराने की लड़ है मुंड दो लड़ रही है गाला दुपर क्रोध न लाल अखा हुई मोह चेहरा लाल होयान गाला दे जाती है, उन्होंने गाला देने फर्क इना जनानियां हथ पाई नहीं होंगे गाला से जोर होंगे आदमी छोटी मार दिता है सारा जोर मूं खी कर दी तो फिर वो इन्नी हक क्रोध हक चल रही जनानी दोनों जाने इस बात ने तो उसे उसमें आ गया माई थोड़े पुत्र की चिट्ठी आई है। अच्छा पुत्र ना सुन है मेरे पुत्र की चिट्ठी एकदम वो जरा डिग्री हुई ना चुला पा दे फलानी डिग्री से करते डिग्री सारी थले आ गई अग दी ठंडी ठार हो गई। अच्छा हल्की भी आ गई भाई भाई सुना तो सही कहना मेरा हां जी वो एकदम अग बबूल ठंडा ठार हो गए प्यार आ गई भावना भी आ गई चिट्ठी ज्यों ज्यो पढ़े क्यों क्यों अपनी गल करे एडा किसीगा मैं पहले दिन छटन गई थी ना पति लैके गई थी उन्हें आए किता आए किता कहानी शुरू करते नाल नाल वो भावना दे अखा च फिर कितने लाल कोई डैन बनी छो डैन वो डैन की बजाय वो तो प्यार का एक मुजस्म बन गई पुत्र से प्यार पर पुत्र का प्यार वो है। अच्छा सी तो गुरु का प्यार लगना है, गुरु का प्यार कितों मिलता है क्यों गुरमुख प्यार दर्शन क्यों गुरमुख प्यार की संगत ने क्यों। अजकल मैं संगत के उसे लिखे किन्ने कमी सत लेख लिखे जा चुके अपने मिल जाएंगे अजे अजे पता नहीं किन्ने चलो अजे खत्म नहीं होया क्योंकि संगत बहुत अच्छी संगत सारे कहते संगत अस करते हैं जी। हां जी अस संगत करते हैं बहुत करते हैं। अच्छा भाई संगत गल सुनो भाई जेकर कुछ दवाई पी के या घ्यो खा के थोड़े चेहरे से रौनक ना आवे अखा से लाली ना हो चेहरे से लाली ना आवे उन दसन की लोड़ नहीं है कि मैं चंगी खुराक खाना है चेहरा ही दस दस प्रत्यक्ष दसेगा कि हां भी इन्हें खुराक की वर्जिश की हुई है। तो इन्हें निशा बंदे सारे कुड़ते सारे बढ़ते रहना है और चेहरा देखो चाको भी नहीं करता गुरमुख प्यार जाया मां देखो जेकर बच्चे निके जे बच्चे नहाँगी या प्यार करती बच्चे देखो तो चेहरे से रब का रूप बनी होंगी है क्योंकि प्यार ही रब है। तो ਕਿੱਥੇ ਡੈਣ ਬਣੀ ਸੀ, ਕਿੱਥੇ ਪਿਆਰ ਦਾ ਮਜਸਮ ਬਣ ਗਈ। ਫਰਕ ਇਤਨਾ ਹੈ, ਸਾਰਾ ਦਿਨ ਇੱਥੇ ਕੀ ਕਰੀਏ, ਮੇਰਾ ਖਸਮ ਇਹ ਜਾਂ ਮੇਰੀ ਵਹੁਟੀ ਇਹ ਜੀ ਹੈ, ਮੇਰਾ ਪੁੱਤਰ ਇਹ ਜਾਂ ਮੇਰੀ ਗੁਆਂਢੀ ਹੈ। ਉਹ ਭਾਈ ਤੁਸੀਂ ਇਹਨਾਂ ਤੋਂ ਇਹ ਦੁਨੀਆਂ ਦੀ ਸੱਪਾਂ ਤੋਂ ਬਚਣਾ ਹੈ, ਦੁਨੀਆਂ ਦੇ ਪੰਖੀਆਂ ਤੋਂ ਡਰਦਾ ਤਾਂ ਉੱਥੇ ਚੜ੍ਹ ਜਾਓ। ਕਿਵੇਂ ਚੜ੍ਹਨਾ ਭਾਈ, ਕਿਵੇਂ ਚੜ੍ਹਨਾ, ਆਪਣੇ ਆਪ ਚੜ੍ਹ ਕਰਦੇ ਕਿੱਥੇ ਜਾਓਗੇ, ਹੁਣ ਤਾਂ ਪਤਾ ਹੀ ਨਹੀਂ ਉੱਪਰ ਕਿਹੜਾ। ਉੱਪਰ ਇਹੀ ਹੈ ਆਤਮਿਕ ਦੁਆਰਾ ਇਸ ਮਨ ਦੇ ਭਾਵਨਾ ਮੱਛਰ ਨੀ ਤੰਗ ਕਰੂ, ਮੱਖੀਆਂ ਵੀ ਨਹੀਂ ਤੰਗ ਕਰੂ, ਕਿਉਂਕਿ ਉਹਨਾਂ ਦੇ ਦਾਇਰੇ ਤੋਂ ਤੁਸੀਂ ਉਤਾਂਹ ਚਲੇ ਗਏ। ਉੱਥੇ ਲੰਕਾ ਤੇ ਕਈ ਹੈ ਨੀ, ਤੇ ਉਹ ਦੂਸਰਾ ਦੇਸ਼ ਨੀ ਹੈ ਭਾਈ। ਮਨ ਦੀ ਭਾਵਨਾ ਦੀ ਉਚਾਈ ਹੈ, ਚਾਹੇ ਇਹਨੂੰ ਨੀਵੇਂ ਰੱਖੋ, ਉਹਨਾਂ ਛੱਡਦੇ ਰਹੋ, ਬਲਦੇ ਰਹੋ, ਸਾਰਾ ਦਿਨ ਪੱਠ ਬਣਾਈ ਰੱਖੋ, ਚਾਹੇ ਇੱਥੇ ਪਿਆਰ ਦੀ ਭਾਵਨਾ ਦਾ ਇੱਥੇ ਗੁਰੂ ਨਾਨਕ ਦੇ ਬੈਠਣ ਵਾਸਤੇ ਸ਼ਿੰਗਾਰ ਲਓ। ਆਪਣੇ ਮਨ ਵੱਡੀ ਮਰਜ਼ੀ ਹੈ, ਅਜੇ ਤਿਆਰ ਹੈ, ਪਰ ਕਿੱਥੇ ਬਣਦੀ ਹੈ, ਕਿੱਥੇ ਸਿਖਲਾਈ ਹੁੰਦੀ ਹੈ, ਸਾਧ ਸੰਗਤ ਵਿੱਚ, ਕਿਹੜੀ ਸਾਧ ਸੰਗਤ ਵਿੱਚ, ਜਿੱਥੇ ਜਿੱਥੇ ਅਮਨ ਰਹਿੰਦੀ ਹੈ। ਪਿਆਰ ਵਾਲਿਆ, ਸ਼ਰਧਾ ਭਾਵਨੀ ਵਾਲਿਆ, ਗੁਰਮੁਖਾਂ ਦੀ ਸੰਗਤ ਕਰੋ, ਫਿਰ ਬਾਕੀ ਫਿਰ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਾਧ ਸੰਗਤ ਬਿਨ ਕਰਿਆ ਨਾ ਕੋਈ, ਤੁਸੀਂ ਆਪਣੇ ਆਪ ਕੁਛ ਕਰੀ ਜਾਓ, ਸਾਧ ਸੰਗਤ ਬਗੈਰ ਨਹੀਂ ਡਰ ਸਕਦੇ। ਕਿਉਂ ਨਹੀਂ ਡਰ ਸਕਦੇ, ਤੁਸੀਂ ਤਾਂ ਬਹੁਤ ਕਮਜ਼ੋਰ ਹੈ, ਜਿਹੜੇ ਪੰਜ ਛੱਡੇ ਹੋਏ ਹੈ, ਇਹ ਬੜੇ ਡਰਦੇ ਹੈ, ਇਹ ਤਾਂ ਅਨੇਕ ਭਾਰ ਕਰਕੇ ਇਸ ਪਾਸੋਂ ਨਹੀਂ ਸੂਤ ਆਉਂਦਾ, ਦੂਏ ਪਾਸੋਂ ਉਹਨੂੰ ਡਾ ਲੈਂਦੇ ਹੈ। ਇਸ ਕਰਕੇ ਨਹੀਂ, ਇੱਥੋਂ ਤਾਂ ਬਚਾਉਣ ਵਾਲਾ ਇੱਕੋ ਹੀ ਹੈ, ਸਾਧ ਸੰਗਤ ਤੇ ਉੱਚਾ ਲਾ ਲਓ, ਤੇ ਦੂਰ ਕਿੰਨੀ ਦੂਰ ਅਸੀਂ ਕਿਰਾਇਆ ਲਾਈਏ, ਨਾ ਦਿਨ ਖਰਾਬ ਕਰੀਏ, ਘਰ ਖਰਾਬ ਹੋਊਗਾ। ਭਾਈ ਨੀ ਇਹਦੀ ਕੋਈ ਕੀਮਤ ਹੈ, ਸਾਧ ਸੰਗਤ ਦੀ ਕੋਈ ਕੀਮਤ ਹੈ, ਜਿਹੜਾ ਇੱਥੇ ਲਾਹ ਮਿਲਣਾ ਉਹ ਤੁਹਾਨੂੰ ਘਰ ਮਿਲ ਹੀ ਨਹੀਂ ਸਕਦਾ। ਬਾਣੀ ਜੋ ਕਹਿੰਦੀ ਹੈ ਕਿ ਸਾਧ ਸੰਗਤ ਬਿਨ ਦਰਿਆ ਨਾ ਕੋਈ, ਦੂਸਰੇ ਪਾਸੇ ਸਾਧ ਕਹਿ ਦਿੱਤਾ ਹੈਗਾ ਸਾਧ ਸੰਗਤ ਹੈ, ਨਿਸ਼ਚੋ ਕਰਨਾ ਜ਼ਰੂਰ ਕਰ ਜਾਊਂਗੇ, ਨਿਸ਼ਚੋ। ਤਾਂ ਹੁਣ ਤੁਹਾਡੀ ਮਰਜ਼ੀ ਹੈ ਬਈ, ਮੇਰਾ ਮੈਨੂੰ ਕਿਹਾ ਸੀ ਸੰਗਤਾਂ ਨੇ, ਤਾਂ ਮੈਂ ਆਪਣੀ ਡਿਊਟੀ ਪੂਰੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।